ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਮੀਆਂ ਬੀਵੀ ਦੇ ਫਰਾਈਜ਼ ਦੇ ਬਾਰੇ ਦੱਸਾਂਗੀ ਕਿ ਖਾਨਦਾਨ ਦੇ ਲਈ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ ਅਤੇ ਇੱਕ ਦੂਸਰੇ ਦੇ ਲਈ ਉਹਨਾਂ ਦੇ ਕਿਹੜੇ ਫਰਾਈਜ਼ ਨੇ ਜਿਹੜੇ ਕਿ ਉਹਨਾਂ ਨੂੰ ਪੂਰੇ ਕਰਨੇ ਨੇ। ਸਾਥੀਓ, ਇਹ ਸੱਚ ਹੈ ਕਿ ਅੱਛਾ ਖਾਵੰਦ ਹੀ ਇੱਕ ਅੱਛਾ ਬਾਪ ਬਣ ਸਕਦਾ ਹੈ ਅਤੇ ਖਾਵੰਦ ਹੀ ਕਾਰ ਦਾ ਅਤੇ ਖਾਨਦਾਨ ਦਾ ਸਰਬਰਾਹ ਹੁੰਦਾ ਹੈ। ਉਹਦੇ ਲਈ ਇਹ ਲਾਜ਼ਮ ਹੈ ਕਿ ਉਹ ਆਪਣੇ ਖਾਨਦਾਨ ਦੀ ਖਿਦਮਤ ਕਰੇ ਅਤੇ ਉਹਨੂੰ ਇਹ ਵੀ ਚਾਹੀਦਾ ਹੈ ਕਿ ਉਹ ਆਪਣੇ ਕਾਰ ਦੀ ਹਰ ਜ਼ਰੂਰਤ ਨੂੰ ਪੂਰਾ ਕਰੇ ਅਤੇ ਹਰ ਇੱਕ ਦੇ ਲਈ ਆਪਣੇ ਵਕਤ 'ਚੋਂ ਵਕਤ ਕੱਢੇ, ਆਪਣੀ ਬੀਵੀ ਅਤੇ ਬੱਚਿਆਂ 'ਤੇ ਤਵੱਜਾ ਦੇਵੇ ਅਤੇ ਉਹਨਾਂ ਦੇ ਨਾਲ ਵਕਤ ਗੁਜ਼ਾਰੇ, ਉਹਨਾਂ ਦੀ ਸਿਹਤ ਤੰਦਰੁਸਤੀ ਦਾ ਖਿਆਲ ਰੱਖੇ ਅਤੇ ਉਹਨਾਂ ਦੇ ਲਈ ਆਪਣੇ ਵਕਤ 'ਚੋਂ ਜ਼ਰੂਰ ਵਕਤ ਕੱਢੇ। ਖਾਸ ਤੌਰ 'ਤੇ ਖਾਨਦਾਨ ਦੇ ਅਹਿਮ ਵਾਕਿਆਤ 'ਚ ਖਾਵੰਦ ਦਾ ਹੋਣਾ ਬਹੁਤ ਹੀ ਜ਼ਰੂਰੀ ਏ। ਉਹ ਆਪਣੀ ਬੀਵੀ ਤੇ ਬੱਚਿਆਂ ਦਾ ਜ਼ਰੂਰ ਸਾਥ ਦੇਵੇ, ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤੇ ਤੁਹਾਡੇ ਬੱਚੇ ਤੁਹਾਡੀ ਕੁਰਬਤ ਤੋਂ ਤੇ ਸ਼ਫਕਤ ਤੋਂ ਮਹਿਰੂਮ ਹੋ ਜਾਣਗੇ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਇੱਕ ਅੱਛਾ ਖਾਵੰਦ ਤੇ ਇੱਕ ਅੱਛਾ ਬਾਪ ਉਹ ਹੀ ਏ ਜਿਹੜਾ ਆਪਣੀ ਬੀਵੀ ਤੇ ਆਪਣੇ ਬੱਚਿਆਂ ਦੀ ਸੁਣਦਾ ਏ, ਉਹਨਾਂ ਦੀ ਹਿਫਾਜ਼ਤ ਕਰਦਾ ਏ, ਉਹਨਾਂ ਦੇ ਨਾਲ ਪਿਆਰ ਕਰਦਾ ਏ, ਤੇ ਅਗਰ ਕੋਈ ਗਲਤੀ ਹੋ ਜਾਏ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਂਦਾ ਏ ਤੇ ਉਹਨਾਂ ਦੀ ਮਦਦ ਕਰਦਾ ਏ। ਤੁਹਾਡੀ ਗਹਿਰੀ ਤਵੱਜਾ ਹੀ ਤੁਹਾਡੇ ਖਾਨਦਾਨ 'ਚ ਖੁਦ ਇਤਮਾਦੀ ਪੈਦਾ ਕਰਦੀ ਏ। ਖਾਵੰਦ ਨੂੰ ਇਹ ਚਾਹੀਦਾ ਏ ਕਿ ਉਹ ਆਪਣੇ ਖਾਨਦਾਨ ਦੀ ਅੱਛੀ ਰਹਿਨਮਾਈ ਕਰੇ ਤੇ ਘਰ 'ਚ ਇੱਕ ਐਸਾ ਮਾਹੌਲ ਪੈਦਾ ਕਰੇ ਜਿਹਦੇ 'ਚ ਰਹਿੰਦਿਆਂ ਹੋਇਆਂ ਘਰ ਦੇ ਹਰ ਫਰਦ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ 'ਚ ਦਿੱਕਤ ਮਹਿਸੂਸ ਨਾ ਹੋਏ, ਬਲਕਿ ਘਰ ਦਾ ਹਰ ਫਰਦ ਖੁਸ਼ ਹੋ ਕੇ ਆਪਣੇ ਖਾਨਦਾਨ 'ਚ ਜ਼ਿੰਦਗੀ ਬਸਰ ਕਰੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਮਰਦ ਹਜ਼ਰਾਤ ਇਹ ਜ਼ਿੰਮੇਦਾਰੀ ਆਪਣੀਆਂ ਬੀਵੀਆਂ 'ਤੇ ਪਾ ਦਿੰਦੇ ਨੇ ਕਿ ਬੱਚਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਅਤੇ ਉਹਨਾਂ ਦੇ ਸਾਰੇ ਕੰਮ ਕਰਨਾ ਇੱਕ ਬੀਵੀ ਦਾ ਜਾਂ ਇੱਕ ਮਾਂ ਦਾ ਹੀ ਕੰਮ ਏ। ਲੇਕਿਨ ਇਹ ਸਰਾਸਰ ਗਲਤ ਏ। ਬੱਚਿਆਂ ਦੀ ਤਰਬੀਅਤ 'ਚ ਬਾਪ ਦਾ ਵੀ ਉਨਾ ਹੀ ਫਰਜ਼ ਏ ਜਿੰਨਾ ਕਿ ਮਾਂ ਦਾ। ਸੋ ਇਸ ਲਈ ਇੱਕ ਖਾਵੰਦ ਹੁੰਦਿਆਂ ਹੋਇਆਂ ਅਤੇ ਇੱਕ ਬਾਪ ਹੁੰਦਿਆਂ ਹੋਇਆਂ ਉਹਨੂੰ ਇਹ ਸਮਝਣਾ ਚਾਹੀਦਾ ਏ ਕਿ ਉਹ ਆਪਣੇ ਬੀਵੀ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਅਤੇ ਉਹਨਾਂ ਨੂੰ ਹਰ ਉਹ ਚੀਜ਼ ਮੁਹੱਈਆ ਕਰੇ ਜਿਹਦੀ ਕਿ ਉਹਨਾਂ ਨੂੰ ਜ਼ਰੂਰਤ ਏ। ਸਾਥੀਓ, ਕਈ ਦਫ਼ਾ ਇਸ ਤਰ੍ਹਾਂ ਹੁੰਦਾ ਏ ਕਿ ਅਗਰ ਘਰ 'ਚ ਬੱਚੇ ਕੋਈ ਗਲਤੀ ਕਰ ਦੇਣ ਜਾਂ ਬਦਤਮੀਜ਼ੀ ਕਰਨ ਤੇ ਮਰਦ ਹਜ਼ਰਾਤ ਉਹਦਾ ਕਸੂਰਵਾਰ ਬੀਵੀ ਨੂੰ ਠਹਿਰਾਉਂਦੇ ਨੇ, ਜਦਕਿ ਇਹ ਗਲਤ ਏ। ਮਾਂ ਤੇ ਕਦੀ ਵੀ ਨਹੀਂ ਚਾਹੁੰਦੀ ਕਿ ਉਹ ਆਪਣੇ ਬੱਚੇ ਦੀ ਅੱਛੀ ਤਰਬੀਅਤ ਨਾ ਕਰੇ, ਬਲਕਿ ਹਰ ਮਾਂ ਦੀ ਇਹ ਕੋਸ਼ਿਸ਼ ਹੁੰਦੀ ਏ ਕਿ ਉਹਦਾ ਬੱਚਾ ਇੱਕ ਅੱਛਾ ਇਨਸਾਨ ਬਣੇ ਤੇ ਹਰ ਇੱਕ ਦੇ ਨਾਲ ਤਮੀਜ਼ ਨਾਲ ਪੇਸ਼ ਆਏ। ਸੋ ਇਸ ਲਈ ਕਦੀ ਵੀ ਬੱਚੇ ਦੀ ਕਿਸੇ ਗਲਤੀ ਖਤਾ ਦਾ ਜ਼ਿੰਮੇਦਾਰ ਮਾਂ ਨੂੰ ਨਹੀਂ ਠਹਿਰਾਉਣਾ ਚਾਹੀਦਾ। ਖਾਵੰਦ ਨੂੰ ਵੀ ਇਹ ਚਾਹੀਦਾ ਏ ਕਿ ਉਹ ਵੀ ਆਪਣੀ ਇਹ ਜ਼ਿੰਮੇਦਾਰੀ ਸਮਝੇ ਕਿ ਉਹ ਵੀ ਬੱਚਿਆਂ ਦੀ ਪਰਵਰਿਸ਼ 'ਚ ਬਰਾਬਰ ਦਾ ਹੱਕਦਾਰ ਏ। ਉਹਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਏ ਕਿ ਬੱਚੇ ਦੋਨਾਂ ਦੇ ਹੀ ਨੇ ਅਤੇ ਉਹਨਾਂ ਦੀ ਅੱਛੀ ਪਰਵਰਿਸ਼ ਕਰਨਾ ਦੋਨਾਂ ਦੀ ਜ਼ਿੰਮੇਦਾਰੀ ਏ ਅਤੇ ਵਾਲਿਦੈਨ ਦੋਨਾਂ ਨੂੰ ਮਿਲ ਕੇ ਹੀ ਆਪਣੇ ਖਾਨਦਾਨ ਅਤੇ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨੀ ਚਾਹੀਦੀ ਏ। ਖਾਵੰਦਾਂ ਨੂੰ ਚਾਹੀਦਾ ਏ ਕਿ ਉਹ ਹਰ ਹਾਲ 'ਚ ਆਪਣੀ ਬੀਵੀ ਦਾ ਸਾਥ ਦੇਣ, ਹਰ ਦੁੱਖ ਤੇ ਹਰ ਪਰੇਸ਼ਾਨੀ ਤੇ ਮੁਸੀਬਤ 'ਚ ਉਹਦਾ ਸਹਾਰਾ ਬਣਨ। ਖਾਵੰਦ ਨੂੰ ਘਰ ਦਾ ਸਰਬਰਾਹ ਹੁੰਦਿਆਂ ਹੋਇਆਂ ਇਹ ਚਾਹੀਦਾ ਏ ਕਿ ਉਹ ਆਪਣੇ ਘਰ 'ਚ ਮਜ਼ਹਬੀ ਮਾਹੌਲ ਪੈਦਾ ਕਰੇ। ਇਬਾਦਤ ਦਾ ਇੱਕ ਵਕਤ ਮੁਕਰਰ ਹੋਣਾ ਚਾਹੀਦਾ ਏ ਜਿਹਦੇ 'ਚ ਖਾਨਦਾਨ ਦੇ ਸਭ ਅਫਰਾਦ ਬੈਠ ਕੇ ਦੁਆ ਕਰਨ ਤੇ ਖੁਦਾਵੰਦ ਦੀ ਹਮਦੋਸਤਾਇਸ਼ ਕਰਨ, ਤਾਂ ਕਿ ਉਹ ਖੁਦਾਵੰਦ ਤੋਂ ਹੋਰ ਬਹੁਤ ਸਾਰੀਆਂ ਬਰਕਤਾਂ ਨੂੰ ਹਾਸਿਲ ਕਰ ਸਕਣ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਿੱਥੇ ਇੱਕ ਖਾਵੰਦ ਦੀਆਂ ਜਾਂ ਇੱਕ ਬਾਪ ਦੀਆਂ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਨੇ, ਉੱਥੇ ਹੀ ਇੱਕ ਬੀਵੀ ਦੀਆਂ ਵੀ ਬੜੀਆਂ ਜ਼ਿੰਮੇਦਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਉਹਦਾ ਫਰਜ਼ ਏ। ਯਾਦ ਰੱਖੋ ਕਿ ਘਰ ਦੀ ਸਾਰੀ ਜ਼ਿੰਮੇਦਾਰੀ ਬੀਵੀ ਦੇ ਸਿਰ 'ਤੇ ਹੁੰਦੀ ਏ। ਘਰ 'ਚ ਰਹਿਣ ਵਾਲੇ ਹਰ ਫਰਦ ਨੂੰ ਵਕਤ 'ਤੇ ਹਰ ਚੀਜ਼ ਮੁਹੱਈਆ ਕਰਨਾ, ਖਾਵੰਦ ਦੇ ਤਮਾਮ ਕੰਮ ਕਰਨਾ, ਬੱਚਿਆਂ ਦੀ ਪਰਵਰਿਸ਼ ਕਰਨਾ, ਉਹਨਾਂ ਨੂੰ ਸਕੂਲ ਭੇਜਣਾ ਅਤੇ ਇਸੇ ਤਰ੍ਹਾਂ ਦੇ ਹੋਰ ਵੀ ਘਰ ਦੇ ਕਈ ਕੰਮ ਹੁੰਦੇ ਨੇ ਜਿਹੜੇ ਕਿ ਇੱਕ ਔਰਤ ਨੂੰ ਕਰਨੇ ਪੈਂਦੇ ਨੇ। ਉਹਨਾਂ ਤਮਾਮ ਜ਼ਿੰਮੇਦਾਰੀਆਂ ਨੂੰ ਪੂਰਾ ਕਰਨਾ ਔਰਤ ਦਾ ਹੀ ਫਰਜ਼ ਹੁੰਦਾ ਏ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਔਰਤ ਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਏ। ਅਕਸਰ ਔਕਾਤ ਇਹ ਵੇਖਣ 'ਚ ਆਇਆ ਏ ਕਿ ਘਰਾਂ 'ਚ ਮੀਆਂ ਬੀਵੀ ਦੇ ਦਰਮਿਆਨ ਨੋਕ ਜੋਕ ਹੁੰਦੀ ਰਹਿੰਦੀ ਏ, ਲੇਕਿਨ ਇਹ ਛੋਟੀਆਂ ਛੋਟੀਆਂ ਗੱਲਾਂ ਬੱਚਿਆਂ ਦੀ ਜ਼ਿੰਦਗੀ 'ਚ ਬਹੁਤ ਅਸਰਅੰਦਾਜ਼ ਹੁੰਦੀਆਂ ਨੇ, ਕਿਉਂਕਿ ਬੱਚੇ ਤੇ ਆਪਣੇ ਵਾਲਿਦੈਨ ਦੇ ਨਕਸ਼ੇ ਕਦਮ 'ਤੇ ਚੱਲਦੇ ਨੇ ਤੇ ਉਹੀ ਕੰਮ ਕਰਦੇ ਨੇ, ਉਹੀ ਗੱਲਾਂ ਸਿੱਖਦੇ ਨੇ ਜਿਹੜੀਆਂ ਕਿ ਉਹ ਆਪਣੇ ਵਾਲਿਦੈਨ 'ਚ ਵੇਖਦੇ ਨੇ ਅਤੇ ਸਿੱਖਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਕਦੀ ਵੀ ਬੱਚਿਆਂ ਦੇ ਸਾਹਮਣੇ ਲੜਨਾ ਝਗੜਨਾ ਨਹੀਂ ਚਾਹੀਦਾ, ਬਲਕਿ ਆਪਸ 'ਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਏ ਅਤੇ ਛੋਟੇ ਮੋਟੇ ਝਗੜੇ ਬੱਚਿਆਂ ਦੇ ਸਾਹਮਣੇ ਨਹੀਂ ਕਰਨੇ ਚਾਹੀਦੇ, ਬਲਕਿ ਉਹਨਾਂ ਦੇ ਦਰਮਿਆਨ ਬਾਹਮੀ ਸਮਝ ਹੋਣੀ ਚਾਹੀਦੀ ਏ ਤਾਂ ਕਿ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਣ। ਸਾਥੀਓ, ਯਾਦ ਰੱਖੋ ਕਿ ਅੱਛਾ ਮਾਹੌਲ ਪੈਦਾ ਕਰਨਾ ਇੱਕ ਮਾਂ ਦੀ ਜ਼ਿੰਮੇਦਾਰੀ ਏ। ਆਪਣੇ ਬੱਚੇ ਦੀ ਅੱਛੀ ਬੁਰੀ ਪਰਵਰਿਸ਼ ਕਰਨਾ ਵੀ ਮਾਂ ਦੀ ਜ਼ਿੰਮੇਦਾਰੀ ਏ। ਅਗਰ ਇੱਕ ਮਾਂ ਆਪਣੇ ਬੱਚੇ ਦੀ ਬਚਪਨ ਤੋਂ ਹੀ ਅੱਛੀ ਤਰਬੀਅਤ ਕਰੇਗੀ ਤੇ ਫਿਰ ਯਕੀਨਨ ਉਹ ਵੱਡਾ ਹੋ ਕੇ ਇੱਕ ਅੱਛਾ ਇਨਸਾਨ ਬਣੇਗਾ। ਤੇ ਸਾਥੀਓ, ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਮਰਦ ਤੇ ਔਰਤ ਦੋਨੋਂ ਖੁਦਾਵੰਦ ਦੀ ਸੂਰਤ 'ਤੇ ਪੈਦਾ ਕੀਤੇ ਗਏ ਨੇ ਤੇ ਖੁਦਾਵੰਦ ਨੇ ਔਰਤ ਨੂੰ ਖਾਸ ਅਹਿਮੀਅਤ ਦਿੱਤੀ ਏ, ਕਿਉਂਕਿ ਔਰਤ 'ਚ ਵੀ ਉਹ ਤਮਾਮ ਖੂਬੀਆਂ ਨੇ ਜਿਹੜੀਆਂ ਕਿ ਮਰਦ 'ਚ ਪਾਈਆਂ ਜਾਂਦੀਆਂ ਨੇ। ਇਸ ਲਈ ਔਰਤ ਨੂੰ ਕਦੀ ਵੀ ਮਰਦ ਤੋਂ ਕਮਤਰ ਨਾ ਸਮਝਿਆ ਜਾਏ। ਸਾਥੀਓ, ਯਾਦ ਰੱਖੋ ਕਿ ਔਰਤ ਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਉਹ ਆਪਣੇ ਖਾਵੰਦ ਦੀ ਤਾਬਿਆ ਰਹੇ, ਯਾਨੀ ਕਿ ਬੀਵੀ ਆਪਣੇ ਖਾਵੰਦ ਨੂੰ ਘਰ ਦਾ ਸਰਬਰਾਹ ਸਮਝੇ, ਉਹਦੀਆਂ ਹਦਾਇਤ 'ਤੇ ਅਮਲ ਕਰੇ ਅਤੇ ਹਮੇਸ਼ਾ ਇਹ ਯਾਦ ਰੱਖੇ ਕਿ ਖੁਦਾਵੰਦ ਨੇ ਖਾਵੰਦ ਨੂੰ ਜੋੜੇ ਦਾ ਸਰਦਾਰ ਮੁਕਰਰ ਕੀਤਾ ਹੈ। ਇਸ ਲਈ ਬੀਵੀ ਨੂੰ ਇਹ ਗੱਲ ਅੱਛੀ ਤਰ੍ਹਾਂ ਜ਼ਿਹਨ ਨਸ਼ੀਨ ਕਰਨੀ ਚਾਹੀਦੀ ਹੈ ਕਿ ਉਹਦੇ 'ਤੇ ਖਾਵੰਦ ਦੀ ਤਾਬੇਦਾਰੀ ਏ। ਇਸ ਲਈ ਜ਼ਰੂਰੀ ਨਹੀਂ ਕਿਉਂਕਿ ਉਹ ਉਹਦੇ ਤੋਂ ਕਮ ਤਰੇ, ਬਲਕਿ ਉਹਦੀ ਜਗ੍ਹਾ ਅਤੇ ਮੁਕਾਮ ਨੂੰ ਇਹੋ ਹੀ ਜ਼ੇਬ ਦਿੰਦਾ ਏ। ਅਤੇ ਤਾਬਿਆ ਰਹਿਣ ਦਾ ਇਹ ਹੁਕਮ ਤਾਲੀਮ ਯਾਫਤਾ ਅਤੇ ਗੈਰ ਤਾਲੀਮ ਯਾਫਤਾ ਸਭ ਬੀਵੀਆਂ ਦੇ ਲਈ ਏ। ਸਾਥੀਓ, ਤਾਬੇਦਾਰੀ ਦਾ ਮਤਲਬ ਇਹ ਨਹੀਂ ਕਿ ਬੀਵੀ ਆਪਣੇ ਖਿਆਲਾਤ ਦਾ ਇਜ਼ਹਾਰ ਨਹੀਂ ਕਰ ਸਕਦੀ ਜਾਂ ਘਰ ਜਾਂ ਬੱਚਿਆਂ ਦੇ ਮੁਤਲਿਕ ਆਪਣੇ ਖਿਆਲਾਤ ਪੇਸ਼ ਨਹੀਂ ਕਰ ਸਕਦੀ, ਬਲਕਿ ਬੀਵੀ ਤੇ ਘਰ ਦੇ ਹਰ ਮਾਮਲੇ 'ਚ ਹਿੱਸਾ ਲੈ ਸਕਦੀ ਏ ਅਤੇ ਮੀਆਂ ਅਤੇ ਬੀਵੀ ਦੋਨੋਂ ਮਿਲ ਕੇ ਹੀ ਖਾਨਦਾਨ ਦੇ ਮੁਤਲਿਕ ਮਨਸੂਬੇ ਬਣਾ ਸਕਦੇ ਨੇ। ਬੀਵੀ ਦਾ ਇਹ ਫਰਜ਼ ਹੈ ਕਿ ਉਹ ਆਪਣੇ ਖਾਨਦਾਨ ਅਤੇ ਆਪਣੇ ਖਾਵੰਦ ਦੀ ਮਦਦ ਅਤੇ ਹਮਾਇਤ ਕਰੇ, ਉਹਦੇ ਕੀਮਤੀ ਫੈਸਲਿਆਂ ਨੂੰ ਕਬੂਲ ਕਰੇ ਅਤੇ ਆਪਣੇ ਖਾਨਦਾਨ ਦਾ ਅੱਛਾ ਖਿਆਲ ਰੱਖੇ ਤਾਂ ਕਿ ਉਹਦੇ ਬੱਚੇ ਉਸ ਖਾਨਦਾਨ 'ਚ ਰਹਿੰਦਿਆਂ ਹੋਇਆਂ ਇੱਕ ਅੱਛਾ ਇਨਸਾਨ ਬਣਨ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਮੀਆਂ ਬੀਵੀ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਦਾਰੀਆਂ ਨੇ ਅਤੇ ਖਾਨਦਾਨ 'ਚ ਰਹਿੰਦਿਆਂ ਹੋਇਆਂ ਉਹਨਾਂ 'ਤੇ ਕਿਹੜੇ ਕਿਹੜੇ ਫਰਾਇਜ਼ ਲਾਗੂ ਹੁੰਦੇ ਨੇ ਜਿਨ੍ਹਾਂ ਨੂੰ ਪੂਰਾ ਕਰਕੇ ਉਹ ਆਪਣੇ ਖਾਨਦਾਨ ਦੀ ਅੱਛੀ ਪਰਵਰਿਸ਼ ਕਰ ਸਕਦੇ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਦੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962।
ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਸਾਥੀਓ, ਖੁਦਾਵੰਦ ਯਿਸੂ ਮਸੀਹ ਦੀ ਸਲਾਮਤੀ ਤੁਹਾਡੇ ਤੇ ਹੋਏ। ਅੱਜ ਇੱਕ ਵਾਰ ਫਿਰ ਸਾਥੀਓ, ਮੈਂ ਖੁਦਾ ਦਾ ਕਲਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਆਪਣੇ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਯਹੋਨਾ ਦੇ ਪਹਿਲੇ ਖਤ ਤੇ ਗੁਰਖੋਸ ਕਰਾਂਗੇ। ਯਹੋਨਾ ਦਾ ਪਹਿਲਾ ਖਤ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨ ਨੂੰ ਮਿਲਦਾ ਹੈ। ਯਹੋਨਾ ਰਸੂਲ ਨੇ ਤਿੰਨ ਖਤ ਲਿਖੇ, ਪਰ ਸਾਥੀਓ ਅੱਜ ਅਸੀਂ ਯਹੋਨਾ ਰਸੂਲ ਦੇ ਪਹਿਲੇ ਖਤ ਤੇ ਗੁਰਖੋਸ ਕਰਾਂਗੇ। ਇਸ ਗੱਲ ਨੂੰ ਜਾਣਾਂਗੇ ਕਿ ਇਸ ਖਤ ਨੂੰ ਕਿਉਂ ਲਿਖਿਆ ਗਿਆ ਤੇ ਇਹਦੇ ਵਿੱਚ ਕੀ ਖਾਸ ਪੈਗਾਮ ਪਾਇਆ ਜਾਂਦਾ ਹੈ। ਸਾਥੀਓ, ਇਹ ਯਹੋਨਾ ਰਸੂਲ ਉਹੀ ਹੈ ਜਿਹੜਾ ਕਿ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਸ਼ਾਮਿਲ ਸੀ, ਜਿਹਦੇ ਨਾਲ ਯਿਸੂ ਮਸੀਹ ਬੜਾ ਪਿਆਰ ਕਰਦਾ ਸੀ ਤੇ ਸ਼ਾਗਿਰਦਾਂ ਚੋਂ ਸਭ ਤੋਂ ਛੋਟਾ ਸੀ। ਤੇ ਸਾਥੀਓ, ਇਹ ਯਹੋਨਾ ਉਹੀ ਏ ਜਿਨਨੇ ਅੰਜੀਲ ਵੀ ਲਿਖੀ, ਜਿਹਨੂੰ ਯਹੋਨਾ ਦੀ ਅੰਜੀਲ ਕਿਹਾ ਜਾਂਦਾ ਹੈ। ਜਦੋਂ ਅਸੀਂ ਯਹੋਨਾ ਦੀ ਅੰਜੀਲ ਦਾ ਮੁਤਾਲਾ ਕਰਨੇ ਆ ਔਰ ਫਿਰ ਯਹੋਨਾ ਦੇ ਖਤ ਦਾ ਮੁਤਾਲਾ ਕਰਨੇ ਆ ਤੇ ਸਾਨੂੰ ਬਹੁਤ ਸਾਰੀਆਂ ਐਸੀਆਂ ਗੱਲਾਂ ਪੜ੍ਹਨ ਨੂੰ ਮਿਲਣਗੀਆਂ ਜਿਹੜੀਆਂ ਕਿ ਦੋਹਾਂ ਵਿੱਚ ਯਕਸਾਂ ਪਾਇਆ ਜਾਂਦੇ ਨੇ। ਮਿਸਾਲ ਦੇ ਤੌਰ ਨਾਲ ਸਾਨੂੰ ਯਹੋਨਾ ਦੀ ਅੰਜੀਲ ਵਿੱਚ ਔਰ ਫਿਰ ਯਹੋਨਾ ਦੇ ਖਤ ਵਿੱਚ ਬੜੇ ਵਾਜ਼ੇ ਤੌਰ ਨਾਲ ਜ਼ਿੰਦਗੀ ਤੇ ਮੌਤ ਦੇ ਬਾਰੇ ਪੜ੍ਹਨ ਨੂੰ ਮਿਲੇਗਾ, ਨੂਰ ਤੇ ਤਾਰੀਕੀ ਦੇ ਬਾਰੇ, ਸੱਚਾਈ ਤੇ ਝੂਠ ਦੇ ਬਾਰੇ, ਖੁਦਾ ਤੇ ਅਬਲੀਸ ਦੇ ਬਾਰੇ, ਰਾਸਤਾਬਾਜ਼ੀ ਤੇ ਗੁਨਾਹ ਦੇ ਬਾਰੇ, ਮੁਹੱਬਤ ਤੇ ਅਦਾਵਤ ਦੇ ਬਾਰੇ, ਖੁਦਾ ਦੇ ਫਰਜ਼ੰਦ ਤੇ ਅਬਲੀਸ ਦੇ ਫਰਜ਼ੰਦਾਂ ਦੇ ਬਾਰੇ। ਸੋ ਲਿਖਾਈ ਤੋਂ ਤੇ ਗੱਲਾਂ ਤੋਂ ਸਾਫ਼ ਇਹ ਜ਼ਾਹਿਰ ਹੁੰਦਾ ਹੈ ਕਿ ਇਹ ਯਹੋਨਾ ਹੀ ਹੈ ਜਿਨਨੇ ਅੰਜੀਲ ਵੀ ਲਿਖੀ ਤੇ ਖਤ ਵੀ ਲਿਖੇ। ਸਾਥੀਓ, ਯਹੋਨਾ ਰਸੂਲ ਖੁਦਾਵੰਦ ਯਿਸੂ ਮਸੀਹ ਦੇ ਨਾਲ ਗਹਿਰਾ ਤਾਲੁਕ ਰੱਖਦਾ ਸੀ। ਇਸ ਲਈ ਅਸੀਂ ਵਿਖਨੇ ਹਾਂ ਕਿ ਯਹੋਨਾ ਰਸੂਲ ਦੇ ਇਸ ਖਤ ਵਿੱਚ ਇੱਕ ਕਰੀਬੀ ਤਾਲੁਕ ਨੂੰ ਜ਼ਾਹਿਰ ਕੀਤਾ ਗਿਆ ਹੈ ਜਿਹੜਾ ਕਿ ਯਿਸੂ ਮਸੀਹ ਦੇ ਨਾਲ ਪਾਇਆ ਜਾਂਦਾ ਹੈ। ਸਾਥੀਓ, ਯਹੋਨਾ ਰਸੂਲ ਆਪਣੇ ਖਤ ਵਿੱਚ ਕਈ ਜਗ੍ਹਾ ਤੇ ਇਹ ਮੇਰੇ ਬੱਚੋ ਕਹਿ ਕੇ ਪੁਕਾਰਦਾ ਹੈ, ਯਾਨੀ ਕਿ ਖਤ ਪੜ੍ਹਨ ਵਾਲਿਆਂ ਨੂੰ ਉਹ ਇਹ ਮੇਰੇ ਬੱਚੋ ਕਹਿ ਕੇ ਮੁਖਾਤਿਬ ਕਰਦਾ ਹੈ। ਸੋ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਖੁਦਾ ਦੇ ਬੰਦਾ ਯਹੋਨਾ ਰਸੂਲ ਨੇ ਇਹ ਖਤ ਨਵੇਂ ਇਮਾਨਦਾਰ ਲੋਕਾਂ ਦੇ ਲਈ ਲਿਖਿਆ, ਯਾਨੀ ਕਿ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਤੌਰ ਨਾਲ ਹਜੇ ਸ਼ੁਰੂ ਹੀ ਕੀਤਾ ਹੈ। ਕਲੀਸਿਆ ਵਿੱਚ ਨਵੇਂ ਆਉਣ ਵਾਲੇ ਇਮਾਨਦਾਰ ਲੋਕਾਂ ਨੂੰ, ਰਾਸਤਬਾਸ ਲੋਕਾਂ ਨੂੰ ਯਹੋਨਾ ਰਸੂਲ ਨੇ ਇਹ ਖਤ ਲਿਖਿਆ। ਯਹੋਨਾ ਰਸੂਲ ਨੇ ਉਹਨਾਂ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਜਿਨ੍ਹਾਂ ਨੇ ਆਪਣੀ ਗੁਨਾਹ ਭਰੀ ਜ਼ਿੰਦਗੀ ਨੂੰ ਛੱਡ ਕੇ ਯਿਸੂ ਮਸੀਹ ਨੂੰ ਕਬੂਲ ਕੀਤਾ ਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕੀਤੀ। ਸਾਥੀਓ, ਯਹੋਨਾ ਰਸੂਲ ਨੇ ਇਹ ਖਤ ਇਸ ਲਈ ਲਿਖਿਆ ਤਾਂ ਕਿ ਉਹ ਇਮਾਨਦਾਰ ਲੋਕਾਂ ਨੂੰ ਨਿਜਾਤ ਦਾ ਯਕੀਨ ਦਿਲਾ ਸਕੇ ਔਰ ਫਿਰ ਉਹਨਾਂ ਨੂੰ ਖਬਰਦਾਰ ਕਰ ਸਕੇ ਕਿ ਉਹ ਝੂਠੇ ਉਸਤਾਦਾਂ ਤੋਂ, ਝੂਠੀ ਤਾਲੀਮ ਤੋਂ ਦੂਰ ਰਹਿਣ। ਸਾਥੀਓ, ਜਦੋਂ ਅਸੀਂ ਯਹੋਨਾ ਰਸੂਲ ਦੇ ਖਤ ਨੂੰ ਪੜ੍ਹਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਯਹੋਨਾ ਸ਼ੁਰੂ ਵਿੱਚ ਗਵਾਹੀ ਦਿੰਦਾ ਹੈ ਕਿ ਉਹ ਮੁਜੱਸਮ ਕਲਾਮ, ਯਾਨੀ ਖੁਦਾਵੰਦ ਯਿਸੂ ਮਸੀਹ ਦਾ ਚਸ਼ਮਦੀਦ ਗਵਾਹ ਹੈ। ਉਹਨੇ ਖੁਦ ਆਪਣੀ ਅੱਖਾਂ ਨਾਲ ਉਹਨੂੰ ਵੇਖਿਆ, ਉਹਦੇ ਕਲਾਮ ਨੂੰ ਆਪਣੇ ਕੰਨਾਂ ਨਾਲ ਸੁਣਿਆ ਤੇ ਉਹਨੇ ਯਿਸੂ ਮਸੀਹ ਦੇ ਜਲਾਲ ਨੂੰ ਆਪਣੀ ਜ਼ਿੰਦਗੀ ਵਿੱਚ ਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਕਸਰਤ ਨਾਲ ਪਾਇਆ। ਸਾਥੀਓ, ਯਹੋਨਾ ਰਸੂਲ ਇਸ ਖਤ ਵਿੱਚ ਇਮਾਨਦਾਰ ਲੋਕਾਂ ਨੂੰ ਨਸੀਹਤ ਕਰਦਾ ਹੈ ਕਿ ਉਹ ਖੁਦਾ ਦੇ ਨਾਲ ਸ਼ਰਾਕਤ ਰੱਖਣ, ਯਾਨੀ ਕਿ ਰਿਫਾਕਤ ਰੱਖਣ, ਖੁਦਾ ਦੇ ਨਾਲ ਆਪਣਾ ਰਿਸ਼ਤਾ ਨਾਤਾ ਜੋੜੇ ਰੱਖਣ ਤੇ ਗੁਨਾਹ ਨਾ ਕਰਨ। ਅਗਰ ਉਹਨਾਂ ਕੋਲੋਂ ਕੋਈ ਗਲਤੀ ਖਤਾ ਗੁਨਾਹ ਹੋ ਜਾਏ ਤੇ ਉਹ ਯਿਸੂ ਮਸੀਹ ਦੇ ਕੋਲੋਂ ਮਾਫੀ ਮੰਗਣ, ਜਿਹੜਾ ਕਿ ਗੁਨਾਹਾਂ ਦਾ ਕਫਾਰਾ ਹੈ, ਤੇ ਨਾ ਸਿਰਫ ਸਾਡੇ ਹੀ ਗੁਨਾਹਾਂ ਦਾ ਬਲਕਿ ਪੂਰੀ ਦੁਨੀਆਂ ਦੇ ਗੁਨਾਹਾਂ ਦਾ ਵੀ। ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਵੀ ਹਦਾਇਤ ਕਰਦਾ ਹੈ ਕਿ ਉਹ ਇੱਕ ਦੂਜੇ ਨਾਲ ਮੁਹੱਬਤ ਰੱਖਣ ਤੇ ਦੁਨੀਆਂ ਨਾਲ ਦੋਸਤੀ ਨਾ ਰੱਖਣ। ਤੇ ਸਾਥੀਓ, ਯੋਹੰਨਾ ਰਸੂਲ ਆਪਣੇ ਇਸ ਪਹਿਲੇ ਖੱਤ ਵਿੱਚ ਇਮਾਨਦਾਰ ਲੋਕਾਂ ਨੂੰ ਮੁਖਾਲਫੇ ਮਸੀਹ ਬਾਰੇ ਵੀ ਖਬਰਦਾਰ ਕਰਦਾ ਹੈ। ਔਰ ਫਿਰ ਖੁਦਾ ਦਾ ਬੰਦਾ ਯੋਹੰਨਾ ਰਸੂਲ ਇਮਾਨਦਾਰ ਲੋਕਾਂ ਨੂੰ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਉਹ ਇੱਕ ਦੂਜੇ ਨਾਲ ਮੁਹੱਬਤ ਕਰਨ, ਇਸ ਤਰ੍ਹਾਂ ਖੁਦਾ ਵਿੱਚ ਕਾਇਮ ਰਹਿਣਗੇ। ਅਗਰ ਉਹ ਆਪਸ ਵਿੱਚ ਮੁਹੱਬਤ ਰੱਖਣਗੇ ਤੇ ਫਿਰ ਉਹ ਖੁਦਾ ਦੇ ਲੋਕ ਜਾਣੇ ਜਾਣਗੇ, ਉਹ ਖੁਦਾ ਦੇ ਬੇਟੇ ਤੇ ਬੇਟੀਆਂ ਠਹਿਰਨਗੇ। ਖੁਦਾ ਦਾ ਬੰਦਾ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਇਹ ਗੱਲ ਲਿਖਦਾ ਹੈ ਕਿ ਜਿਹੜਾ ਮੁਹੱਬਤ ਨਹੀਂ ਰੱਖਦਾ ਉਹ ਖੁਦਾ ਨੂੰ ਨਹੀਂ ਜਾਣਦਾ, ਤੇ ਜਿਹੜਾ ਮੁਹੱਬਤ ਰੱਖਦਾ ਹੈ ਉਹ ਖੁਦਾ ਨੂੰ ਜਾਣਦਾ ਹੈ, ਕਿਉਂਕਿ ਖੁਦਾ ਮੁਹੱਬਤ ਹੈ। ਸਾਥੀਓ, ਇਸ ਜਗ੍ਹਾ ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਯੋਹੰਨਾ ਰਸੂਲ ਦਾ ਪਹਿਲਾ ਖੱਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 23ਵੀਂ ਕਿਤਾਬ ਹੈ ਤੇ ਯੋਹੰਨਾ ਰਸੂਲ ਦਾ ਇਹ ਪਹਿਲਾ ਖੱਤ ਉਹਦੇ 3 ਖਤਾਂ ਚੋਂ ਸਭ ਤੋਂ ਲੰਬਾ ਖੱਤ ਹੈ। ਇਹਦੇ 5 ਅਬਵਾਬ ਤੇ 105 ਆਯਾਤ ਨੇ। ਖੁਦਾ ਦਾ ਬੰਦਾ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਖੁਦਾ ਦੀ ਸਫਾਤ ਨੂੰ ਵੀ ਬੜੇ ਨੁਮਾਇਆ ਤੌਰ ਨਾਲ ਪੇਸ਼ ਕਰਦਾ ਹੈ। ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਖੁਦਾ ਦੇ ਬਾਰੇ ਇਹ ਗੱਲ ਲਿਖਦਾ ਹੈ ਕਿ ਉਹ ਨੂਰ ਹੈ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਖੁਦਾ ਨੂਰ ਹੈ, ਜਿਹੜਾ ਉਹਦੀ ਰੋਸ਼ਨੀ ਵਿੱਚ ਚੱਲੇਗਾ ਉਹ ਠੋਕਰ ਨਹੀਂ ਖਾਏਗਾ। ਔਰ ਫਿਰ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਇਹ ਵੀ ਗੱਲ ਲਿਖਦਾ ਹੈ ਕਿ ਖੁਦਾ ਰਾਸਤਬਾਜ਼ ਹੈ। ਤੇ ਸਾਥੀਓ, ਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਸਿਰਫ ਉਹੀ ਇਸ ਪੂਰੀ ਕਾਇਨਾਤ ਵਿੱਚ ਰਾਸਤਬਾਜ਼ ਏ, ਕਾਮਿਲ ਏ, ਬੇਐਬ ਏ, ਬੇਦਾਗ ਏ, ਉਹ ਜਲਾਲ ਦੇ ਨਾਲ ਭਰਿਆ ਹੋਇਆ ਹੈ। ਖੁਦਾਵੰਦ ਸਾਡਾ ਖੁਦਾ ਪਾਕ ਖੁਦਾ ਹੈ। ਔਰ ਫਿਰ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਇਹ ਵੀ ਗੱਲ ਕਹਿੰਦਾ ਕਿ ਖੁਦਾ ਰੂਹ ਹੈ। ਸੋ ਖੁਦਾ ਦੇ ਬਾਰੇ ਜਿਹੜੀ ਸੱਚਾਈਆਂ ਪਾਇਆ ਜਾਂਦੇ ਨੇ, ਯੋਹੰਨਾ ਰਸੂਲ ਉਹਨਾਂ ਨੂੰ ਵੀ ਆਪਣੇ ਇਸ ਖੱਤ ਵਿੱਚ ਲਿਖਦਾ ਹੈ। ਸਾਥੀਓ, ਖੁਦਾ ਦਾ ਬੰਦਾ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਇਮਾਨਦਾਰ ਲੋਕਾਂ ਨੂੰ ਇਖਤਿਆਰ ਦੇ ਨਾਲ ਹੁਕਮ ਨਹੀਂ ਦਿੰਦਾ, ਬਲਕਿ ਉਹ ਮੁਹੱਬਤ ਨਾਲ, ਪਿਆਰ ਨਾਲ, ਹਲੀਮੀ ਨਾਲ ਹਦਾਇਤ ਕਰਦਾ ਹੈ, ਨਸੀਹਤ ਕਰਦਾ ਹੈ। ਸੋ ਯੋਹੰਨਾ ਦੇ ਪਹਿਲੇ ਖੱਤ ਵਿੱਚ ਅਸੀਂ ਯੋਹੰਨਾ ਦੀ ਇਸ ਪਹਿਲੀ ਗਵਾਹੀ ਨੂੰ ਪਾਉਂਦੇ ਹਾਂ, ਜਿਹੜੀ ਕਿ ਉਹ ਯਿਸੂ ਮਸੀਹ ਦੇ ਹੱਕ ਵਿੱਚ ਦਿੰਦਾ ਹੈ ਕਿ ਕਲਾਮ ਮੁਜੱਸਮ ਹੋਇਆ, ਜਿਹਦਾ ਉਹ ਗਵਾਹ ਹੈ। ਔਰ ਫਿਰ ਸਾਥੀਓ, ਇਸ ਖੱਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਅਸਾਂ ਨੂਰ ਵਿੱਚ ਚੱਲਣਾ ਹੈ ਤਾਂ ਕਿ ਖੁਦਾ ਦੇ ਨਾਲ ਰਿਫਾਕਤ ਰੱਖ ਸਕੀਏ। ਔਰ ਫਿਰ ਯੋਹੰਨਾ ਦੇ ਇਸ ਖੱਤ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਮਸੀਹ ਯਿਸੂ ਸਾਰਿਆਂ ਦੇ ਗੁਨਾਹਾਂ ਦਾ ਕਫਾਰਾ ਹੈ। ਔਰ ਫਿਰ ਇਹ ਕਿ ਖੁਦਾ ਦੇ ਹੁਕਮਾਂ ਤੇ ਚੱਲਣਾ ਮੁਹੱਬਤ ਦਾ ਸਬੂਤ ਹੈ। ਸਾਥੀਓ, ਇਸ ਖੱਤ ਵਿੱਚ ਬੱਚਿਆਂ ਦੇ ਲਈ, ਨੌਜਵਾਨਾਂ ਦੇ ਲਈ, ਬਜ਼ੁਰਗਾਂ ਦੇ ਲਈ ਖਾਸ ਹਦਾਇਤ ਪੈ ਜਾਂਦੀ ਹੈ ਕਿ ਦੁਨੀਆਂ ਨਾਲ ਦੋਸਤੀ ਨਾ ਕਰਨ, ਬਲਕਿ ਮੁਹੱਬਤ ਰੱਖਣ, ਖੁਦਾ ਦੇ ਬੇਟੇ ਤੇ ਇਮਾਨ ਲਿਆਉਣ ਤਾਂ ਕਿ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ। ਖੁਦਾ ਦਾ ਬੰਦਾ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਇਸ ਗੱਲ ਨੂੰ ਵੀ ਲਿਖਦਾ ਹੈ ਕਿ ਖੁਦਾ ਤੋਂ ਪੈਦਾ ਹੋਣ ਵਾਲੇ ਮਸੀਹ ਯਿਸੂ ਦੇ ਵਾਂਗੂ ਨੇ। ਔਰ ਫਿਰ ਖੁਦਾ ਦਾ ਬੰਦਾ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਤੁਸੀਂ ਗੁਨਾਹ ਨਾ ਕਰੋ, ਪਾਕ ਬਣੋ ਤੇ ਰਾਸਤਬਾਜ਼ੀ ਦੇ ਕੰਮ ਕਰੋ। ਯੋਹੰਨਾ ਰਸੂਲ ਇਮਾਨਦਾਰ ਲੋਕਾਂ ਨੂੰ ਆਪਣੇ ਇਸ ਖੱਤ ਵਿੱਚ ਇਹ ਵੀ ਗੱਲ ਕਹਿੰਦਾ ਹੈ ਕਿ ਆਪਣੇ ਭੈਣ ਭਰਾਵਾਂ ਨਾਲ ਮੁਹੱਬਤ ਜ਼ਿੰਦਗੀ ਦਾ ਨਿਸ਼ਾਨ ਹੈ। ਮੁਹੱਬਤ ਸਾਡੇ ਕਰਦਾਰ ਤੋਂ, ਸਾਡੇ ਚਾਲ ਚੱਲਣ ਤੋਂ, ਗੁਫ਼ਤਗੂ ਤੋਂ ਜ਼ਾਹਿਰ ਹੋਣੀ ਚਾਹੀਦੀ ਹੈ। ਔਰ ਫਿਰ ਯੋਹੰਨਾ ਰਸੂਲ ਆਪਣੇ ਇਸ ਖੱਤ ਵਿੱਚ ਵੀ ਖੁਦਾ ਦੀ ਮੁਹੱਬਤ ਦਾ ਇਜ਼ਹਾਰ ਕਰਦਾ ਹੈ। ਜਿਵੇਂ ਕਿ ਸਾਥੀਓ, ਅਸੀਂ ਯੋਹੰਨਾ ਦੀ ਅੰਜੀਲ ਵਿੱਚ ਵੀ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਖੁਦਾ ਦਾ ਬੰਦਾ ਯੋਹੰਨਾ ਰਸੂਲ ਖੁਦਾ ਦੀ ਮੁਹੱਬਤ ਨੂੰ ਬਿਆਨ ਕਰਦਾ ਹੈ। ਉਹ ਕਹਿੰਦਾ ਹੈ ਕਿ ਵੇਖੋ, ਖੁਦਾ ਨੇ ਦੁਨੀਆਂ ਦੇ ਨਾਲ ਇਸ ਤਰ੍ਹਾਂ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਕੋਈ ਵੀ ਉਹਦੇ ਤੇ ਇਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਸੋ ਸਾਥੀਓ, ਯੋਹੰਨਾ ਰਸੂਲ ਆਪਣੇ ਇਸ ਪਹਿਲੇ ਖੱਤ ਵਿੱਚ ਵੀ ਉਹ ਖੁਦਾ ਦੀ ਮੁਹੱਬਤ ਨੂੰ ਬਿਆਨ ਕਰਦਾ ਹੈ ਕਿ ਉਹ ਮੁਹੱਬਤ ਦਾ ਖੁਦਾ ਹੈ, ਖੁਦਾ ਮੁਹੱਬਤ ਹੈ। ਔਰ ਫਿਰ ਖੁਦਾ ਦਾ ਬੰਦਾ ਯੋਹੰਨਾ ਰਸੂਲ ਨਾ ਸਿਰਫ ਉਸ ਵੇਲੇ ਦੇ ਇਮਾਨਦਾਰ ਲੋਕਾਂ ਨੂੰ, ਬਲਕਿ ਸਾਥੀਓ ਅੱਜ ਉਹ ਸਾਨੂੰ ਵੀ ਇਸ ਦੁਨੀਆਂ ਦੇ ਵੀ ਇਮਾਨਦਾਰ ਲੋਕਾਂ ਨੂੰ ਇਹ ਗੱਲ ਕਹਿੰਦਾ ਹੈ ਆਪਣੇ ਇਸ ਖੱਤ ਦੇ ਜ਼ਰੀਏ ਨਾਲ ਕਿ ਖੁਦਾ ਤੋਂ ਪੈਦਾ ਹੋਣ ਵਾਲੇ ਖੁਦਾ ਨਾਲ ਮੁਹੱਬਤ ਕਰਦੇ ਨੇ, ਖੁਦਾ ਤੋਂ ਪੈਦਾ ਹੋਣ ਵਾਲੇ ਦੁਨੀਆਂ ਤੇ ਗਾਲੀ ਬਾਂਦੇ ਨੇ, ਖੁਦਾ ਤੋਂ ਪੈਦਾ ਹੋਣ ਵਾਲੇ ਸੱਚੀ ਗਵਾਹੀ ਰੱਖਦੇ ਨੇ, ਖੁਦਾ ਤੋਂ ਪੈਦਾ ਹੋਣ ਵਾਲੇ ਜ਼ਿੰਦਗੀ ਰੱਖਦੇ ਨੇ, ਖੁਦਾ ਤੋਂ ਪੈਦਾ ਹੋਣ ਵਾਲਿਆਂ ਦੀ ਦੁਆ ਨੂੰ ਖੁਦਾ ਸੁਣਦਾ ਹੈ, ਖੁਦਾ ਤੋਂ ਪੈਦਾ ਹੋਣ ਵਾਲਿਆਂ ਦੀ ਖੁਦਾ ਹਿਫਾਜ਼ਤ ਕਰਦਾ ਹੈ। ਤੇ ਸਾਥੀਓ, ਇਹ ਗੱਲ ਯਾਦ ਰੱਖੋ ਕਿ ਖੁਦਾ ਤੋਂ ਪੈਦਾ ਹੋਣ ਤੋਂ ਮੁਰਾਦ ਹੈ ਖੁਦਾ ਵਿੱਚ ਜ਼ਿੰਦਗੀ ਗੁਜ਼ਾਰਨਾ, ਨਏ ਤੌਰ ਨਾਲ ਖੁਦਾ ਵਿੱਚ ਜ਼ਿੰਦਗੀ ਨੂੰ ਸ਼ੁਰੂ ਕਰਨਾ ਜਾਂ ਜ਼ਿੰਦਗੀ ਦਾ ਆਗਾਜ਼ ਕਰਨਾ। ਸੋ ਆਓ ਅੱਜ ਤੋਂ ਅਸੀਂ ਵੀ ਖੁਦਾਮਦ ਵਿੱਚ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰੀਏ, ਆਪਣੀ ਜ਼ਿੰਦਗੀ ਦਾ ਆਗਾਜ਼ ਕਰੀਏ, ਖੁਦਾਮਦ ਆਪਣੇ ਖੁਦਾ ਨੂੰ ਕਬੂਲ ਕਰੀਏ, ਉਹਦੇ ਵਿੱਚ ਕਾਇਮ ਰਹੀਏ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖੀਏ, ਕਲਾਮ ਦੀ ਰੋਸ਼ਨੀ ਵਿੱਚ ਜ਼ਿੰਦਗੀ ਉਸਾਰੀਏ। ਜਦੋਂ ਅਸੀਂ ਆਪਣਾ ਆਪ ਖੁਦਾਮਦ ਦਵਾਂਗੇ ਤੇ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕਰ ਦਵਾਂਗੇ, ਉਸ ਵੇਲੇ ਖੁਦਾਮਦ ਸਾਡੀਆਂ ਜ਼ਿੰਦਗੀਆਂ ਵਿੱਚ ਇੱਜ਼ਤ ਤੇ ਜਲਾਲ ਪਾਏਗਾ ਤੇ ਖੁਦਾਮਦ ਸਾਨੂੰ ਬਰਕਤ ਦੇਵੇਗਾ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਇਸ ਗੱਲ ਦੀ ਅਪੀਲ ਕਰਨਾ ਕਿ ਤੁਸੀਂ ਜ਼ਰੂਰ ਯਹੋਨਾ ਦੇ ਖੱਤ ਦਾ ਮੁਤਾਲਾ ਕਰੋ, ਇਹਨੂੰ ਜ਼ਰੂਰ ਪੜ੍ਹੋ। ਇਹਦੇ ਵਿੱਚ ਸਾਡੇ ਸਾਰਿਆਂ ਵਾਸਤੇ ਨਿਜਾਤ ਦਾ ਪੈਗਾਮ, ਖੁਦਾ ਦੀ ਮੁਹੱਬਤ ਦਾ ਪੈਗਾਮ ਪਾਇਆ ਜਾਂਦਾ ਹੈ, ਤੇ ਨਾਲੇ ਇਹ ਵੀ ਪੈਗਾਮ ਪਾਇਆ ਜਾਂਦਾ ਹੈ ਕਿ ਯਿਸੂ ਮਸੀਹ ਸਾਡੇ ਗੁਨਾਹਾਂ ਦਾ ਕਫਾਰਾ ਹੈ। ਸੋ ਆਓ ਅਸੀਂ ਇਸ ਨਿਜਾਤ ਦੇ ਪੈਗਾਮ ਨੂੰ, ਮੁਹੱਬਤ ਦੇ ਪੈਗਾਮ ਨੂੰ, ਰਾਸਤਬਾਜ਼ੀ ਦੇ ਪੈਗਾਮ ਨੂੰ ਕਬੂਲ ਕਰੀਏ, ਤਾਂ ਕਿ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ, ਖੁਦਾਮ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇ ਸਕੀਏ। ਆਓ ਸਾਥੀਓ, ਅਸੀਂ ਦੁਆ ਕਰੀਏ ਤੇ ਖੁਦਾਮਦ ਆਪਣੇ ਖੁਦਾ ਦਾ ਸ਼ੁਕਰ ਅਦਾ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਏ। ਐ ਖੁਦਾਮੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਸਾਨੂੰ ਤੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਐ ਖੁਦਾਮੰਦ, ਅੱਜ ਸਾਂ ਤੇਰੇ ਬੰਦਾ ਯਹੋਨਾ ਦੇ ਖੱਤ ਦੇ ਜ਼ਰੀਏ ਨਾਲ ਤੇਰੀ ਨਿਜਾਤ ਨੂੰ, ਤੇਰੀ ਮੁਹੱਬਤ ਨੂੰ, ਤੇਰੀ ਰਾਸਤਬਾਜ਼ੀ ਨੂੰ ਜਾਣਿਆ ਹੈ। ਐ ਖੁਦਾਵੰਦ, ਅਸੀਂ ਆਪਣਾ ਆਪ ਤੈਨੂੰ ਦੇਣੇ ਹਾਂ। ਸਾਨੂੰ ਤੂੰ ਆਪਣੀ ਕਾਮਲ ਨਿਜਾਤ ਅਤਾ ਫਰਮਾ, ਫਜ਼ਲ ਦੇ ਕੇ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰੀਏ, ਤਾਂ ਕਿ ਅਸੀਂ ਤੇਰੇ ਨਾਮ ਤੋਂ ਹੀ ਜਾਣੇ ਤੇ ਪਹਿਚਾਣੇ ਜਾਈਏ, ਤੇ ਰਾਸਤਬਾਜ਼ੀ ਦੀ ਜ਼ਿੰਦਗੀ ਉਜ਼ਾਰ ਕੇ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੀਆਂ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ। ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ, ਤਾਂ ਕਿ ਤੇਰੇ ਜਲਾਲ ਨੂੰ ਪਾ ਸਕੀਏ ਤੇ ਤੈਨੂੰ ਜ਼ਿਆਦਾ ਤੋਂ ਜ਼ਿਆਦਾ ਜਾਣ ਸਕੀਏ, ਤਾਂ ਕਿ ਅਸੀਂ ਇਸ ਰੂਹ ਜ਼ਮੀਨ ਤੇ ਰਹਿੰਦੇ ਹੋਏ ਹਾਂ ਤੇਰੀ ਕਾਮਲ ਮਰਜ਼ੀ ਨੂੰ ਪੂਰਾ ਕਰ ਸਕੀਏ। ਐ ਖੁਦਾਵੰਦ, ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।